ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਸਾਰਿਆਂ ਸੁੱਖਾਂ ਦਾ ਸਮੁੰਦਰ ਹੈ ਨਾਮ। ਇੱਕ ਵਾਰੀ ਨਾਮ ਮਿਲ ਜੇ, ਹਾਲੇ ਮਿਲਿਆ ਨਹੀਂ ਹੈ, ਪੰਜ ਪਿਆਰਿਆਂ ਨੇ ਜੋ ਦਿੱਤਾ ਹੈ ਉਹਨਾਂ ਨੇ ਤਾਂ ਬੀਜ ਰੂਪ ਦਿੱਤਾ, ਹਾਲੇ ਤਾਂ ਕਮਾਉਣਾ ਹੈ, ਅਭਿਆਸ ਕਰਨਾ ਹੈ। ਫਿਰ ਜਦੋਂ ਕਮਾ ਕੇ ਇਹ ਹਿਰਦੇ ਅੰਦਰ ਵਾਸਾ ਹੋ ਜਾਂਦਾ, ਕਰੋੜਾਂ ਵਿੱਚੋਂ ਕਿਸੇ ਇੱਕ ਦੇ ਹੁੰਦਾ, ਜਦੋਂ ਵਾਸਾ ਹੋ ਗਿਆ ਹਿਰਦੇ ਵਿੱਚ, ਫਿਰ ਉਸ ਵਕਤ ਸਮੁੰਦਰ ਨਾਮ ਦਾ ਐਸਾ ਖਜ਼ਾਨਾ, ਇਤਨੀ ਕਿਰਪਾ, ਇਤਨਾ ਸੁੱਖ ਮਿਲਦਾ। ਪਰ ਪ੍ਰਾਪਤੀ ਨਾਮ ਦੀ ਕਹਿੰਦੇ ਗੁਰੂ ਸਾਹਿਬ ਦੇ ਰਾਹੀਂ ਹੁੰਦੀ, ਗੁਰਮੁਖ ਪਾਇਆ ਜਾਏ। ਆਨ ਦਿਨ ਨਾਮ ਤੇ ਆਈ ਹੈ ਸਹਿਜੇ ਨਾਮ ਸਮਾਏ। ਹੁਣ ਮਹਾਰਾਜ ਕਹਿੰਦੇ ਜੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੀਏ ਨਾ, ਤਾਂ ਸੁਤੇ ਸਿੱਧੀ ਨਾਮੀ ਵਿੱਚ ਸਮਾਈ ਹੁੰਦੀ ਹੈ। ਇੱਕ ਹੁੰਦੇ ਨੇ ਜ਼ੋਰ ਲਾ ਕੇ ਕੋਸ਼ਿਸ਼ ਕਰਦੇ ਨੇ, ਇੱਕ ਹੁੰਦੇ ਨੇ ਸੁਤੇ ਸਿੱਧ ਆਪਣਾ ਕੰਮਕਾਰ ਵੀ ਕਰੀ ਜਾਂਦੇ ਨੇ ਅਤੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਕੁਝ ਸਮਾਮਰਤ ਵੇਲਾ ਸੰਭਾਲਦੇ ਨੇ। ਸਹਿਜ ਸੁਭਾਵਕ ਹੀ ਨਾਮ ਜਪਣਾ ਇੱਕ ਅਲੱਗ ਗੱਲ ਹੈ, ਸੁਤੇ ਸਿੱਧ ਹਰ ਵਕਤ ਨਾਮ ਦੇ ਵਿੱਚ ਸਮਾਏ ਰਹਿਣਾ ਇੱਕ ਵੱਖਰੀ ਗੱਲ ਹੈ। ਸੁਤੇ ਸਿੱਧ ਹੀ ਨਾਮ ਜਪੀ ਜਾਵੇ ਬੰਦਾ, ਸੁਰਤੀ ਬਿਰਤੀ ਹੀ ਨਾਮ ਵਿੱਚ ਹੋਵੇ ਬਸ। ਦੂਜੀ ਗੱਲ ਜਦੋਂ ਕਰਨੀ ਹੈ ਉਦੋਂ ਧਿਆਨ ਥੋੜ੍ਹਾ ਜਿਹਾ ਹਟਾ ਕੇ ਫਿਰ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਨੇ ਨਾਮ ਦੀ, ਸੰਸਾਰੀ ਗੱਲ ਕਰ ਲੈਂਦੇ ਨੇ। ਪਰ ਜਦੋਂ ਉਹ ਜੁੜੇ ਹੀ ਰਹਿਣ ਨਾਮ ਦੇ ਵਿੱਚ ਰਹਿੰਦੇ, ਫਿਰ ਉਹ ਸੰਸਾਰੀ ਗੱਲ ਵੱਲ ਇੰਨਾ ਧਿਆਨ ਨਹੀਂ ਦਿੰਦੇ ਹਨ। ਹਾਂ ਹਾਂ ਕਰ ਛੱਡਣਾ, ਲੋਕਾਂ ਨੂੰ ਸਿਵਾ ਮੇਰਾ ਠਾਠਾ ਬਾਗਾ, ਠਾਠਾ ਬਾਗਾ ਜੇ ਰੱਖਦੇ ਨੇ, ਇੱਕ ਅੱਧੀ ਗੱਲ ਦਾ ਜਵਾਬ ਦੇ ਤਾ, ਨਾ ਦਿੱਤਾ ਨਾ ਦਿੱਤਾ, ਬਹੁਤਾ ਧਿਆਨ ਨਹੀਂ ਕਰਦੇ ਇੱਧਰ ਨੂੰ। ਆਨ ਦਿਨ ਨਾਮ ਤੇ ਆਈ ਹੈ ਸਹਿਜੇ ਨਾਮ ਸਮਾਏ। ਰਾਤ ਦਿਨ ਨਾਮ ਨੂੰ ਧਿਆਉਣ ਕਰਕੇ ਸੁਤੇ ਸਿੱਧ ਨਾਮੀ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ। ਅੰਦਰ ਰਚੈ ਹਰ ਸੱਚ ਸਿਉਂ ਰਸਨਾ ਹਰ ਗੁਣ ਗਾਏ। ਉਹਨਾਂ ਦਾ ਜਿਹੜਾ ਅੰਦਰ ਅੰਤਸ਼ਕਰਨ, ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਹੀ ਰਚ ਮਿਚ ਜਾਂਦਾ। ਉਹਨਾਂ ਦੀ ਜੀਭ ਵੀ ਹਰੀ ਦੇ ਗੁਣਾਂ ਦਾ ਗਾਇਨ ਹੀ ਕਰੀ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਜੀਭ ਕਰਦੀ ਹੈ। ਅੰਦਰ ਵੀ ਉਹਨਾਂ ਦਾ ਨਾਮ ਵਿੱਚ ਹੀ ਰਚ ਮਿਚ ਜਾਂਦਾ। ਇੱਧਰੋਂ ਉੱਧਰੋਂ ਜਿਹੜੀਆਂ ਬਿਰਤੀਆਂ ਚੰਚਲ ਹੁੰਦੀਆਂ, ਭਟਕੀ ਜਾਣਾ ਐਵੇਂ, ਉਹ ਖਤਮ ਹੋ ਜਾਂਦੀ। ਵਾਹਿਗੁਰੂ ਤੇ ਯਕੀਨ ਕਰਨਾ, ਵਾਹਿਗੁਰੂ ਤੇ ਭਰੋਸਾ ਕਰਨਾ ਉਹਨਾਂ ਦਾ ਕਰਮ ਬਣ ਜਾਂਦਾ ਹੈ। ਸਤਿਗੁਰਾਂ ਤੇ ਭਰੋਸਾ ਕਰਨਾ ਉਹਨਾਂ ਦਾ ਕਰਮ ਬਣ ਜਾਂਦਾ ਹੈ। ਇੱਧਰ ਉੱਧਰੋਂ ਭਟਕਣਾ ਮਨ ਦੀ ਹਟਾ ਕੇ, ਚੰਚਲਤਾਈ ਨੂੰ ਰੋਕ ਕੇ, ਇੱਕ ਮਨ ਹੋ ਕੇ ਕਰਮ ਕਰਦੇ ਨੇ। ਸਤਿਗੁਰੂ ਕਰਨ ਕਰਾਵਣ ਹਾਰ ਨੇ, ਉਹਨਾਂ ਦੇ ਮਨ 'ਚ ਗੱਲ ਬਸ ਜਾਂਦੀ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਉਹ ਇਹ ਜਾਣ ਲੈਂਦੇ ਨੇ ਕਿ ਸਾਰਾ ਕੁਝ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਆਪ ਹੀ ਹੈ, ਹੋਰ ਇੱਥੇ ਕੋਈ ਵੀ ਨਹੀਂ ਹੈ ਜਿਹੜਾ ਕੋਈ ਕਰ ਸਕਦਾ ਹੋਵੇ ਕੁਛ। ਉਹਨਾਂ ਦੇ ਮਨ ਦੇ ਅੰਦਰ ਇਹ ਸਿਧਾਂਤ ਹੀ ਵਸ ਜਾਂਦਾ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਇਹ ਦੁਨੀਆਂ ਜਿਹੜੀ ਹੈ ਨਾ, ਦਵੈਸ ਭਾਅ 'ਚ ਫਸ ਕੇ, ਈਰਖਾ ਵਿੱਚ ਫਸ ਕੇ ਸਾਰਾ ਜੱਗ ਦੁਖੀ ਹੋ ਰਿਹਾ ਹੈ। ਗੁਰਸਰਨਾਈ ਸੁਖ ਲਹਿ ਆਂਦਿਨ ਨਾਮ ਧਿਆਏ ਰਹਾਓ। ਹੁਣ ਜਿਹੜੇ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਰਾਤ ਦਿਨ ਨਾਮ ਜਪੀ ਜਾਂਦੇ ਨੇ, ਉਹ ਆਤਮਕ ਆਨੰਦ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਨੂੰ ਅੰਦਰਲਾ ਆਨੰਦ ਮਿਲ ਜਾਂਦਾ, ਆਤਮਕ ਸੁੱਖ ਮਿਲ ਜਾਂਦਾ, ਵਿਸ਼ਰਾਮ ਦੇ ਕੇ ਕਹਿੰਦੇ ਆ। ਸੱਚੇ ਮੈਲ ਨਾ ਲੱਗ ਗਈ ਮਨ ਨਿਰਮਲ ਹਰ ਧਿਆਏ। ਸੱਚ ਨਾਮ ਜਪਣ ਵਾਲੇ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਵਿਸ਼ਿਆਂ ਦੀ ਮੈਲ, ਹਉਮੈ ਦੀ ਮੈਲ, ਤ੍ਰਿਸ਼ਨਾ ਦੀ ਮੈਲ, ਈਰਖਾ ਦੀ ਮੈਲ, ਕਿੰਨੀਆਂ ਹੀ ਮੈਲਾਂ ਨੇ, ਮਲ ਵਿਖੇਪ ਅਵਰਨ ਸਾਰਾ ਕੁਛ ਹੀ ਆ ਜਾਂਦਾ। ਹੁਣ ਨਿਰਮਲ ਮਨ ਦੁਆਰਾ ਵਾਹਿਗੁਰੂ ਨੂੰ ਧਿਆਵੇ ਤਾਂ ਬਹੁਤਾ ਜ਼ਿਆਦਾ ਫਲ ਲੱਗਦਾ ਜੀਵ ਨੂੰ, ਸੱਚੇ ਮੈਲ ਨਾਲ ਲੱਗ ਗਈ। ਇਹ ਪਾਠ ਕਰਦਿਆਂ ਕਰਦਿਆਂ ਕਈ ਵਾਰੀ ਇਹ ਪੰਗਤੀ 'ਚ ਇਉਂ ਜਿਵੇਂ ਲੱਲੇ ਨੂੰ ਕੰਨਾਂ ਲਾਇਆ, ਇਹ ਰਹਿ ਜਾਂਦਾ ਆਪਣੇ ਕੋਲੋਂ। ਸੱਚੇ ਮੈਲ ਨਾਲ ਲੱਗਾ ਹੀ ਮਨ ਨਿਰਮਲ ਹਰ ਧਿਆਏ ਲੱਗਾ ਹੀ ਕਹਿ ਜਾਂਦੇ, ਕਿਉਂਕਿ ਅਚਾਨਕ ਲੱਲੇ ਨੂੰ ਕੰਨਾਂ ਆ ਗਿਆ। ਇਸ ਕਰਕੇ ਬਾਣੀ ਪੜ੍ਹਦਿਆਂ, ਸਹਿਜ ਪਾਠ ਕਰਦਿਆਂ ਧਿਆਨ ਦੇਣਾ ਇਹਨਾਂ ਗੱਲਾਂ 'ਚ। ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ। ਹੁਣ ਜਦੋਂ ਮੁਖੀ ਗੁਰੂ ਹੈ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮੁਖੀ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਮੁਖੀ ਗੁਰਾਂ ਦੇ ਉਪਦੇਸ਼ ਨੂੰ ਪਛਾਣੀਏ ਤਾਂ ਵਾਹਿਗੁਰੂ ਨਾਮ ਅੰਮ੍ਰਿਤ ਵਿੱਚ ਜੀਵ ਸਮਾਉਂਦਾ। ਗੁਰਮੁਖ, ਗੁਰਮੁਖ ਅੱਖਰ ਪਰਮਾਤਮਾ ਲਈ ਵੀ ਵਰਤਿਆ, ਗੁਰਮੁਖ ਸਤਿਗੁਰਾਂ ਲਈ ਵੀ ਵਰਤਿਆ। ਗੁਰਮੁਖ ਪਿਆਰੇ ਸੰਗਤ, ਗੁਰਮੁਖ ਪਿਆਰੇ ਨਾਮ ਜਪਣ ਵਾਲੇ, ਕਿਉਂਕਿ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਗੁਰਮੁਖ ਹੈ। ਜਿਨ੍ਹਾਂ ਦੇ ਮੁਖ ਵਿੱਚ ਗੁਰੂ ਗੁਰੂ ਹੈ ਉਹ ਗੁਰਮੁਖ ਹੈ। ਗੁਰਮੁਖ ਮੁਖੀ ਗੁਰੂ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਜੀ, ਉਹ ਜਦੋਂ ਮੁਖੀ ਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਗੁਰਮੁਖ ਪਰਮਾਤਮਾ ਗੁਰੂ, ਉਹ ਪਰਮਾਤਮਾ ਨੂੰ ਮੁਖੀ ਗੁਰੂ ਦੱਸਦੇ, ਕਹਿੰਦੇ ਹੋਰ ਕੋਈ ਗੁਰੂ ਹੈ ਹੀ ਨਹੀਂ ਗਾ। ਇਸ ਕਰਕੇ ਮੁਖੀ ਗੁਰਾਂ ਦਾ ਗੁਰੂ ਵੀ ਮੁਖੀ ਅਤੇ ਸਾਡੇ ਸਤਿਗੁਰੂ ਵੀ ਮੁਖੀ ਅਤੇ ਉਹਨਾਂ ਨੂੰ ਮੰਨਣ ਵਾਲੇ ਵੀ ਗੁਰਮੁਖ। ਇਉਂ ਇੱਕ ਦੂਜੇ ਨਾਲ ਇਹਨਾਂ ਦਾ ਲਿੰਕ ਹੋ ਗਿਆ। ਕਿਉਂ ਹੋ ਗਿਆ? ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ। ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਬਹੁਤ ਤਿੱਖਾ ਅਰਥਾਤ ਕਹਿੰਦੇ ਨੇ ਬਹੁਤ ਪ੍ਰਚੰਡ ਗਿਆਨ ਜਦੋਂ ਪ੍ਰਗਟ ਕੀਤਾ ਨਾ ਜੀਵ ਦੇ ਵਿੱਚ, ਗਿਆਨ ਰੂਪ ਦੀਵਾ ਬਾਲ ਦਿੱਤਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋੜ ਆਨੰਦ, ਤਾਂ ਅੰਤਕਰਨ ਰੂਪ ਮੰਦਰ ਚੋਂ ਅਗਿਆਨ ਰੂਪ ਹਨੇਰਾ ਖਤਮ ਹੋ ਗਿਆ। ਅਗਿਆਨ ਦਾ ਹਨੇਰਾ ਚਲਿਆ ਗਿਆ ਕਿਉਂਕਿ ਹੁਣ ਅੰਦਰ ਗਿਆਨ ਪ੍ਰਚੰਡ ਬੁਲਾਇਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ। ਹੁਣ ਮਨਮੁਖਾਂ ਦੇ ਅੰਦਰ ਅੰਤਕਰਨ ਵਿੱਚ ਹੰਗਤਾ, ਮਮਤਾ, ਪਦਾਰਥਾਂ ਦੀ ਤ੍ਰਿਸ਼ਨਾ, ਵਿਸ਼ੇ ਵਿਕਾਰਾਂ ਦੀ ਮੈਲ ਭਰੀ ਪਈ ਹੈ। ਮਨ ਦੇ ਅੰਦਰ ਇੰਨੇ ਵਿਸ਼ੇ ਵਿਕਾਰ, ਇੰਨੀ ਮੈਲ ਭਰੀ ਹੋਈ ਹੈ। ਜੇ ਆਪਾਂ ਕੋਸ਼ਿਸ਼ ਕਰੀਏ ਗੱਲੀ ਉਹਨਾਂ ਨੂੰ ਸਾਫ਼ ਕਰਨ ਦੀ, ਉਹ ਕੀ ਕਹਿੰਦੇ? ਸਾਡਾ ਤਾਂ ਮਨ ਸਾਫ਼ ਹੈ, ਸਾਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ। ਹੁਣ ਜੇ ਉਹਨਾਂ ਨੂੰ ਪੁੱਛੀਏ, ਸਾਫ਼ ਤਾਂ ਹੈ ਪਰ ਸੁੱਚਾ ਨਹੀਂ ਹੈ। ਸਾਫ਼ ਤਾਂ ਜੁੱਤੀ ਵੀ ਬੜੀ ਹੁੰਦੀ ਹੈ, ਜੁੱਤੀ ਲਿਸ਼ਕਾ ਕੇ ਰੱਖੀਏ, ਪਾਲਿਸ਼ ਕਰਕੇ ਸਾਫ਼ ਹੀ ਹੁੰਦੀ ਹੈ। ਸਾਫ਼ ਤਾਂ ਬੜੀਆਂ ਚੀਜ਼ਾਂ, ਸੜਕ ਬਿਲਕੁਲ ਸਾਫ਼ ਹੀ ਹੁੰਦੀ। ਕਾਲੇ ਰੰਗ ਦੀ ਲੋਈ ਕਹਿੰਦੇ ਧੋ ਕੇ ਰੱਖਤੀ, ਕਹਿੰਦੇ ਬਿਲਕੁਲ ਸਾਫ਼ ਹੈ, ਪਰ ਹੈ ਤਾਂ ਕਾਲੀ ਹੈ ਨਾ। ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਚਿੱਟੀ ਹੋ ਗਈ ਇਹ ਧੋ ਕੇ। ਇਸੇ ਤਰ੍ਹਾਂ ਮਨਮੁਖ ਦਾ ਮਨ ਹੁੰਦਾ ਕਾਲਾ ਹੀ ਆ, ਹੁੰਦਾ ਕਹਿੰਦਾ ਮੇਰਾ ਤਾਂ ਮਨ ਸਾਫ਼ ਹੈ, ਪਰ ਸਤਿਗੁਰੂ ਕਹਿੰਦੇ ਇਹਨੂੰ ਉੱਜਲ ਮਨ ਮੰਨ ਲਿਆ ਜਾਏ ਤਾਂ ਫਿਰ ਮੇਰੀ ਲੋੜ ਨਹੀਂ ਸੀ, ਬਾਣੀ ਦੀ ਲੋੜ ਨਹੀਂ, ਫਿਰ ਤਾਂ ਹਰਨਾਕਸ਼ ਦਾ ਮਨ ਵੀ ਸਾਫ਼ ਹੀ ਸੀ। ਇਸ ਕਰਕੇ ਸਾਫ਼ ਅਤੇ ਸੁੱਚੇ ਵਿੱਚ ਬਹੁਤ ਫਰਕ ਹੈ। ਕਾਲੇ ਅਤੇ ਉੱਜਲ ਦਾ ਫਿਰ ਕੀ ਫਰਕ ਹੋਇਆ? ਐਂ ਤਾਂ ਰਾਤ ਵੀ ਸਾਫ਼ ਹੀ ਹੁੰਦੀ ਹੈ, ਤਾਰੇ ਕਿੰਨੇ ਸੋਹਣੇ, ਕਹਿੰਦੇ ਕਿੱਡਾ ਅਸਮਾਨ ਸਾਫ਼ ਹੈ, ਸਾਰੇ ਤਾਰੇ ਦਿਖ ਰਹੇ ਨੇ, ਪਰ ਹੈ ਤਾਂ ਕਾਲੀ ਰਾਤ, ਪਰ ਦਿਨ ਚੜ੍ਹੇ ਤੋਂ ਹੀ ਸਾਫ਼ ਹੋਣਾ ਸਾਰਾ ਕੁਛ। ਇਸ ਕਰਕੇ ਜਿਹੜੇ ਲੋਕ ਕਹਿੰਦੇ ਸਾਡਾ ਤਾਂ ਮਨ ਸਾਫ਼ ਹੈ, ਉਹਨਾਂ ਦਾ ਮਨ ਸਾਫ਼ ਨਹੀਂ, ਕਿਉਂਕਿ ਉਹ ਤਾਂ ਆਪੇ ਹੀ ਕਹੀ ਜਾਂਦੇ ਨੇ। ਜਦੋਂ ਮਨ ਸਾਫ਼ ਹੋਇਆ ਤਾਂ ਉਦੋਂ ਤਾਂ ਠੰਡ ਹੀ ਬੜੀ ਹੋ ਜਾਣੀ, ਅੰਦਰ ਸ਼ਾਂਤੀ ਹੋ ਜਾਣੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਹੈ ਮੈਲ ਨਾ ਉਤਰੈ, ਮਰ ਜੰਮ ਹੈ ਹੋਏ ਖੁਆਰ। ਹੁਣ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਇਹ ਮੈਲ ਉਤਰਦੀ ਨਹੀਂ, ਸ਼ਬਦ ਦਾ ਅਭਿਆਸ ਕੀਤੇ ਤੋਂ ਬਿਨਾਂ ਇਹ ਮੈਲਾਂ ਉਤਰਦੀਆਂ ਨਹੀਂ। ਇਸ ਕਰਕੇ ਮਨਮੁਖ ਜਿਹੜਾ ਬੰਦਾ ਹੈ ਉਹ ਬਾਰ ਬਾਰ ਜੰਮੀ ਜਾਂਦਾ ਮਰੀ ਜਾਂਦਾ, ਜੰਮੀ ਜਾਂਦਾ ਮਰੀ ਜਾਂਦਾ, ਜੂਨਾਂ 'ਚ ਪਈ ਜਾਂਦਾ, ਖੁਆਰ ਹੋਈ ਜਾਂਦਾ, ਕਦੇ ਵੀ ਉਹਦਾ ਟਿਕਾਓ ਨਹੀਂ ਬਣਦਾ ਹੈ। ਧਾਤੁਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ। ਧਾ ਜਾਣ ਵਾਲੀ ਸੰਸਾਰ ਬਾਜੀ ਹੈ, ਜਿਹੜੀ ਧਾ ਹੁੰਦਾ ਭੱਜਣਾ, ਧਾਉਣ ਵਾਲੀ, ਦੌੜਨ ਵਾਲੀ, ਖਤਮ ਹੋ ਜਾਣ ਵਾਲੀ ਬਾਜੀ ਸੰਸਾਰ, ਉਹ ਇਹਦੇ ਵਿੱਚ ਹੀ ਪਲਚ ਗਏ ਨੇ। ਪਲਚ ਦਾ ਮਤਲਬ ਉਲਝ ਕੇ ਰਹਿ ਗਏ ਨੇ, ਨਾ ਉਰਵਾਰ ਨਾ ਇਸ ਲੋਕ ਦਾ ਸੁੱਖ ਮਿਲਿਆ, ਨਾ ਪਾਰ ਨਾ ਹੀ ਪਰਲੋਕ ਦਾ ਸੁੱਖ ਮਿਲਿਆ। ਇੱਥੇ ਵੀ ਪਾਠ ਕਰਦਿਆਂ ਟਪਲਾ ਲੱਗ ਜਾਂਦਾ ਕਈ ਵਾਰੀ। ਧਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ। ਦੂਜਾ ਨੰਨਾ ਮੁਕਤਾ ਕਰਤਾ ਮਹਾਰਾਜ ਨੇ, ਪਹਿਲੇ ਨੰਨੇ ਨੂੰ ਕੰਨਾ ਲੱਗਿਆ, ਜਦੋਂ ਪਾਠੀ ਪਾਠ ਕਰਦਾ ਉਹ ਫਿਰ ਛੇਤੀ ਨਾਲ ਹੀ ਪੜ੍ਹ, ਧਾਤੁਰ ਬਾਜੀ ਪਲਚ ਰਹੇ ਨਾ ਔਰ ਵਾਰ ਨਾ ਪਾਰ, ਉਹ ਦੂਜੇ ਨੂੰ ਵੀ ਨੰਨਾ ਹੀ ਲਾ ਜਾਂਦਾ ਦੇਖ ਕੇ। ਇਸ ਕਰਕੇ ਬਾਣੀ ਨੂੰ ਇਸ ਢੰਗ ਨਾਲ ਪੜ੍ਹੋ ਬਈ ਲਾਂ ਦਲਾਂ ਰਹਿ ਨਾ ਜਾਏ ਕੋਈ, ਜਾਂ ਐਵੇਂ ਵਾਧੂ ਹੀ ਨਾ ਲੱਗ ਜੇ ਸਾਡੇ ਕੋਲੋਂ। ਗੁਰਮੁਖ ਜਪ ਤਪ ਸੰਜਮੀ ਹਰ ਕਾ ਨਾਮ ਪਿਆਰ। ਹੁਣ ਗੁਰਮੁਖ ਜਨ ਜਿਹੜੇ ਨੇ ਸਤਿਗੁਰੂ ਮਹਾਰਾਜ ਦੁਆਰਾ ਜਪ ਤਪ ਸੰਜਮ ਦੇ ਸਮੇਤ ਹੋ ਕੇ ਇੱਕ ਵਾਹਿਗੁਰੂ ਦੇ ਨਾਮ ਵਿੱਚ ਪਿਆਰ ਰੱਖਦੇ ਨੇ ਆਪਣਾ। ਦੇਖੋ ਜਪ ਤਪ ਸੰਜਮ ਦੇ ਸਮੇਤ ਹੋ ਕੇ ਫਿਰ ਵਾਹਿਗੁਰੂ 'ਚ ਪਿਆਰ ਰੱਖਦੇ ਨੇ, ਕਿਉਂਕਿ ਇਹ ਸ਼ੁਭ ਗੁਣ ਹੁੰਦੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਮਹਾਰਾਜ ਕਹਿੰਦੇ ਜੇ ਸ਼ੁਭ ਗੁਣ ਨਹੀਂ ਹਨ ਫਿਰ ਭਗਤੀ ਦਾ ਨਹੀਂ ਫਾਇਦਾ। ਹੁਣ ਊਂ ਤਾਂ ਬਹੁਤ ਨਿਤਨੇਮੀ ਪ੍ਰੇਮੀ, ਉੱਦਾਂ ਈਰਖਾ ਦਵੈਸ਼, ਉੱਦਾਂ ਗੁਸੈਲਾ ਜਿਹਾ, ਸੇਵਾ ਨਹੀਂ ਕਰਨੀ, ਹੋਰ ਕੰਮ ਨਹੀਂ ਕਰਨਾ, ਨਿੰਦਾ ਬੜੀ ਕਰਦਾ ਵਿੱਚ ਵਿੱਚ, ਉਸ ਗੱਲ ਨਾਲ ਕੀਤਾ ਕਿਰਾਇਆ ਸਾਰਾ ਹੀ ਖੂਹ 'ਚ ਪੈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਪਹਿਲਾਂ ਬੰਦੇ ਨੂੰ ਇਉਂ ਵੀ ਸੋਚਣਾ ਚਾਹੀਦਾ ਮੇਰੇ ਅੰਦਰ ਸ਼ੁਭ ਗੁਣ ਹੈ, ਜਾਤ ਪਹਾਰਾ ਧੀਰਜ ਸੁਨਿਆਰ, ਧੀਰਜ ਵੀ ਰੱਖਣਾ ਚਾਹੀਦਾ। ਜੇ ਕਿਸੇ ਨੇ ਕੁਛ ਮਾੜਾ ਜਿਹਾ ਬੋਲਤਾ ਉੱਥੇ ਹੀ ਗੁੱਸੇ ਹੋ ਗਿਆ। ਅਹਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਢਾਲ, ਇਹ ਸਾਰੇ ਸ਼ੁਭ ਗੁਣਾਂ ਦਾ ਹੋਣਾ ਜ਼ਰੂਰੀ ਹੈ। ਇਕੱਲਾ ਸਿਮਰਨ ਕਰਨਾ ਹੀ ਕਾਫੀ ਨਹੀਂ, ਸ਼ੁਭ ਗੁਣਾਂ ਨੂੰ ਵੀ ਆਪਣੇ ਅੰਦਰ ਲਿਆਉਣਾ ਹੈ। ਅਤੇ ਜੇ ਇਸੇ ਪ੍ਰਕਾਰ ਕਰਦਾ ਰਿਹਾ ਤਾਂ ਉਹ ਫਿਰ ਉੱਥੇ ਤੱਕ ਨਹੀਂ ਪਹੁੰਚ ਸਕਦਾ। ਤਾਂਹੀਓ ਸਤਿਗੁਰੂ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਗੁਰਮੁਖ ਸਦਾ ਧਿਆਈ ਆ ਏਕ ਨਾਮ ਕਰਤਾਰ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਤਿਗੁਰੂ ਦੇ ਰਾਹੀਂ ਹਮੇਸ਼ਾ ਇੱਕ ਕਰਤਾਰ ਦੇ ਨਾਮ ਨੂੰ ਜਪੀ ਜਾਂਦੇ ਰਹਿੰਦੇ ਨੇ। ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ। ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਇਉਂ ਫਰਮਾਉਂਦੇ ਆਪਾਂ ਨੂੰ, ਭਾਈ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋ ਜੋ ਸਾਰਿਆਂ ਜੀਆਂ ਦਾ ਆਧਾਰ ਹੈ, ਆਸਰਾ ਹੈ। ਐੜੇ ਨੂੰ ਕੰਨਾ, ਧੱਦੇ ਨੂੰ ਕੰਨਾ, ਰਾਰੇ ਔਂਕੜ ਆਧਾਰ। ਇਸ ਕਰਕੇ ਸਾਰਿਆਂ ਜੀਆਂ ਦਾ ਆਧਾਰ ਹੈ, ਆਸਰਾ ਹੈ।